ਸੱਪ ਨੇ ਡੰਗਣਾ ਤੇ ਓਹਨੂੰ ਬਚਾਉਣ ਜਾ ਰਿਹਾ। ਕਹਿੰਦੇ ਤੂੰ ਕੌਣ ਹੈ? ਕਹਿੰਦਾ ਮੈਂ ਤਸ਼ਕ ਹਾਂ, ਮੈਂ ਹੀ ਡੰਗਣਾ। ਕਹਿਣ ਲੱਗਿਆ ਤੇਰੇ ਚ ਕਿੰਨਾ ਕਬਾਲ ਹੈ? ਉਹ ਕਹਿੰਦਾ ਤੇਰੇ ਚ ਕਿੰਨਾ ਕਬਾਲ ਹੈ? ਕਹਿੰਦਾ ਪਹਿਲਾਂ ਤੂੰ ਦਿਖਾ। ਉੱਥੇ ਦਰਖਤ ਸੀਗਾ ਅੰਬ ਦਾ, ਇਹ ਤਸ਼ਕ ਨਾਗ ਨੇ ਡੰਗ ਮਾਰਿਆ, ਸਾਰੇ ਪੱਤੇ ਕਾਲੇ ਹੋ ਗਏ, ਫਲ ਗਲ ਗਏ। ਇਸ ਨੇ ਕਹਿਣ ਲੱਗਿਆ ਇੰਨਾ ਹੀ ਬਲ ਹੈ? ਕਹਿੰਦਾ ਹਾਂ। ਕਹਿੰਦਾ ਤੂੰ ਹੁਣ ਦਿਖਾ। ਉਹਨੇ ਸਾਰੇ ਦਰਖਤ ਦੇ ਉੱਤੇ ਨਿਗਾਹ ਫੇਰਤੀ, ਸਾਰਾ ਹੀ ਦਰਖਤ ਮੁੜ ਕੇ ਉਸੇ ਤਰ੍ਹਾਂ ਹੋ ਗਿਆ। ਦਸ਼ਕ ਨੇ ਕਿਹਾ ਵੀ ਇਹਦੇ ਚ ਤਾਂ ਬੜਾ ਬਲ ਹੈ, ਇਹਦਾ ਮਰੇ ਹੋਏ ਨੂੰ ਜਿਉਂਦਾ ਕਰ ਦੂ। ਅੱਗੇ ਚਲਿਆ ਗਿਆ, ਅੱਗੇ ਜਾ ਕੇ ਖੁੰਡੀ ਬਣ ਕੇ ਜ਼ਮੀਨ ਤੇ ਪੈ ਗਿਆ। ਇਹਨੇ ਖੁੰਡੀ ਸਮਝ ਕੇ ਚੱਕ ਲਈ, ਬੜੀ ਖੂਬਸੂਰਤ ਖੁੰਡੀ, ਗਰਦਨ ਦੇ ਪਿੱਛੇ ਖਾਜ ਹੋਣ ਲੱਗ ਗਈ। ਉੱਥੇ ਡੰਗ ਮਾਰਿਆ। ਹੁਣ ਇਸ ਦੇ ਕੋਲੇ ਸ਼ਕਤੀ ਸੀ, ਅੱਖਾਂ ਦੇ ਵਿੱਚ ਐਸੀ ਦਵਾਈ ਪਾਈ ਸੀ ਕਿ ਜਿੱਥੇ ਮੇਰੀ ਨਿਗਾਹ ਚਲੇ ਜਾਏਗੀ ਉੱਥੇ ਸੱਪ ਦੀ ਜ਼ਹਿਰ ਨਹੀਂ ਚੜੇਗੀ। ਹੁਣ ਆਪਣੀ ਉਹ ਗਰਦਨ ਦੇ ਪਿੱਛੇ ਕਿਸੇ ਤਰੀਕੇ ਨਾਲ ਨਿਗਾਹ ਨਹੀਂ ਜਾਂਦੀ, ਉੱਥੇ ਹੀ ਮਰ ਗਿਆ। ਕਾਲ ਕਹਿੰਦੇ ਕਿਸੇ ਨੂੰ ਨਹੀਂ ਛੱਡਦਾ। ਇੱਕ ਕੋਈ ਪ੍ਰੇਮੀ ਸੀ, ਉਸਨੂੰ ਪਤਾ ਲੱਗ ਗਿਆ ਕਿ ਮੇਰਾ ਕਾਲ ਆਉਣਾ। ਉਹ ਦੂਰ ਦਰਾਜ ਨੱਠ ਗਿਆ। ਨੱਠਿਆ ਹੋਇਆ ਕਾਲ ਉਸੇ ਥਾਂ ਆ ਗਿਆ। ਇਸ ਤਰ੍ਹਾਂ ਇੱਕ ਸੁਦਾਗਰ ਸੀ, ਉਸਨੇ ਦੋ ਤਿੰਨ ਬੰਦੇ ਦੇਖੇ ਕਾਲ ਦੇ ਚੱਕਰ ਚ ਆਏ ਹੋਏ, ਤੇ ਉਸ ਵੇਲੇ ਕਹਿਣ ਲੱਗਿਆ ਵੀ ਇਹ ਤਾਂ ਬੜੀ ਮਾੜੀ ਗੱਲ ਹੁੰਦੀ ਹੈ। ਇੱਕ ਕੋਈ ਮਹਾਤਮਾ ਸੀ ਤੇ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਹਾਨੂੰ ਪਤਾ ਸੀ? ਕਹਿੰਦੇ ਬਾਣੀਆਂ ਨੂੰ ਪੁੱਛ ਲਿਆ ਜਿਹਦਾ ਪੁੱਤਰ ਮਰਿਆ, ਉਹਨੂੰ ਪੁੱਛਿਆ, ਕਹਿੰਦੇ ਤੈਨੂੰ ਪਤਾ ਸੀ ਤੇਰੇ ਪੁੱਤਰ ਦੇ ਮਰਨ ਦਾ? ਕਹਿੰਦੇ ਹਾਂ ਮੈਨੂੰ ਪਤਾ ਸੀ ਵੀ ਮੇਰੇ ਪੁੱਤਰ ਨੇ ਮਰ ਜਾਣਾ। ਕਹਿੰਦੇ ਫਿਰ ਤੂੰ ਉਪਾਅ ਕਿਉਂ ਨਾ ਕਰਿਆ? ਕਹਿੰਦੇ ਇਸ ਗੱਲ ਦਾ ਤੈਨੂੰ ਜਵਾਬ ਇੱਕ ਤਰਖਾਣ ਰਹਿੰਦੇ ਨੇ ਫਲਾਣੇ ਥਾਂ ਦੇ ਉੱਤੇ, ਪਰਮੇਸ਼ਰ ਦਾ ਭਗਤ ਆ, ਉਹ ਜਵਾਬ ਦਿਓ। ਉਹਦੇ ਕੋਲ ਚਲਿਆ ਗਿਆ। ਉਹ ਅੱਗੇ ਜਾਂਦੇ ਨੂੰ ਫੱਟੀਆਂ ਘੜਦਾ ਸੀ। ਕਹਿੰਦਾ ਫੱਟੀਆਂ ਤੁਸੀਂ ਕੀ ਘੜਦੇ ਹੋ? ਕਹਿੰਦੇ ਤੈਨੂੰ ਸਵੇਰੇ ਪਤਾ ਲੱਗੂ ਇਹਦਾ ਜਵਾਬ ਦਾ। ਸਵੇਰੇ ਦੇਖਿਆ ਉਹਦੇ ਲੜਕੇ ਦੀ ਉਹ ਟੰਗ ਟੁੱਟ ਗਈ। ਉਹ ਕਹਿਣ ਲੱਗਿਆ ਜਦ ਤੈਨੂੰ ਪਤਾ ਸੀ ਵੀ ਤੇਰੇ ਲੜਕੇ ਦੀ ਟੰਗ ਟੁੱਟ ਜਾਣੀ ਹੈ ਤੇ ਤੂੰ ਫੱਟੀਆਂ ਪਹਿਲਾਂ ਬਣਾਉਣ ਲੱਗ ਗਿਆ, ਇਹਦਾ ਉਪਾਅ ਕਰਦਾ? ਕਹਿੰਦਾ ਉਪਾਅ ਹੁੰਦਾ ਨਹੀਂ ਹੈ, ਇਹ ਟਲਿਆ ਨਹੀਂ ਕਰਦੀ। ਕਹਿਣ ਲੱਗਿਆ ਜੇ ਪਤਾ ਹੋਵੇ ਫਿਰ ਤਾਂ ਟਲ ਜਾਂਦੀ ਹੈ। ਕਹਿੰਦੇ ਲੈ ਮੈਂ ਦੱਸ ਦਿੰਦਾ, ਤੈਂ ਸੱਤਵੇਂ ਨੂੰ ਇਹ ਦਰਖਤ ਦੇ ਥੱਲੇ ਆਪਾਂ ਬੈਠੇ ਹਾਂ ਤਾਂ ਇਹਦੇ ਥੱਲੇ ਫਾਹਾ ਆ ਕੇ ਮਰਨਾ। ਤੈਨੂੰ ਇਸ ਰਾਜੇ ਨੇ ਇਸ ਦੇਸ਼ ਦੇ ਨੇ ਫਾਹਾ ਦੇ ਦੇਣਾ, ਉਪਾਅ ਕਰ ਲੈ ਜਿਹੜਾ ਕਰਨਾ। ਉਸੇ ਵੇਲੇ ਮਾਲਸ ਵਾਪ ਸੰਭਾਲ ਕੇ ਮੈਨੇਜਰਾਂ ਨੂੰ ਦਿਨ ਰਾਤ ਤੇਜ਼ ਘੋੜੇ ਤੇ ਨੱਠਣਾ ਸ਼ੁਰੂ ਕਰ ਦਿੱਤਾ। ਦੌੜਦਾ ਦੌੜਦਾ ਦਿਸ਼ਾ ਭਰਮ ਹੋ ਗਿਆ, ਥੱਕ ਗਿਆ, ਘੋੜਾ ਮਰ ਗਿਆ। ਅੱਗੇ ਇੱਕ ਰਾਥ ਆਉਂਦਾ ਸੀ, ਉਹਨਾਂ ਨੂੰ ਕਹਿਣ ਲੱਗਿਆ ਵੀ ਮੈਨੂੰ ਲੈ ਚੱਲੋ ਇੱਧਰ ਨੂੰ। ਇਹਨੂੰ ਕੋਈ ਪਤਾ ਨਾ ਲੱਗੇ ਵੀ ਇਹ ਕਿੱਧਰਲੇ ਪਾਸੇ ਨੂੰ ਜਾਈ ਜਾਂਦਾ। ਅਖੀਰ ਉਹ ਰਾਥ ਵਾਲੇ ਉੱਥੇ ਹੀ ਰਥ ਲਿਆ ਕੇ ਕਢਾਤਾ ਜਿੱਥੋਂ ਨੱਠਿਆ ਸੀ। ਤੇ ਉਹ ਜਿਹੜਾ ਰਥ ਵਾਲਾ ਸੀ ਉਹ ਕਹਿਣ ਲੱਗਿਆ ਵੀ ਆਹ ਮੁੰਦਰੀ ਹੈ, ਤੂੰ ਕੁਛ ਲੈ ਕੇ ਆ ਸ਼ਹਿਰ ਤੋਂ, ਆਪਾਂ ਖਾ ਪੀ ਲਈਏ। ਉਹਨੂੰ ਨਾ ਪਤਾ ਲੱਗੇ ਵੀ ਅਸੀਂ ਆ ਕਿੱਥੇ ਗਏ, ਉਹਦੇ ਪਤਾ ਤਾਂ ਅਸੀਂ 800-700 ਮੀਲ ਦੂਰ ਚਲੇ ਗਏ। ਉਹ ਜਦ ਮੁੰਦਰੀ ਵੇਚਣ ਲੱਗਿਆ, ਰਾਜੇ ਦੇ ਗਹਿਣੇ ਚੋਰੀ ਹੋ ਗਏ ਸੀ, ਸਾਰੇ ਜਿੰਨੇ ਜੌਹਰੀ ਸੀ ਸਭ ਨੂੰ ਹੁਕਮ ਸੀ ਵੀ ਇਕੱਲੇ ਇਕੱਲੇ ਗਹਿਣੇ ਦਾ ਚੰਗੀ ਤਰ੍ਹਾਂ ਨਾਲ ਪੁੱਛਣਾ ਵੀ ਇਹ ਕਿੱਥੋਂ ਲਿਆ ਤੈ, ਤੇ ਆਹ ਸ਼ਕਲ ਹੈ ਸਾਡੀ ਮੁੰਦਰੀ ਦੀ, ਆਹ ਗਹਿਣਿਆਂ ਦੀ ਹੈ। ਜਦੋਂ ਮੁੰਦਰੀ ਵੇਚਣ ਗਿਆ ਉੱਥੇ ਹੀ ਫੜ ਲਿਆ, ਕਹਿੰਦੇ ਇਹ ਤਾਂ ਰਾਜੇ ਦੀ ਮੁੰਦਰੀ ਹੈ। ਰਾਜੇ ਦੇ ਪੇਸ਼ ਕਰਦਾ, ਉਹ ਕਹਿੰਦਾ ਜੀ ਮੈਂ ਤਾਂ ਨਹੀਂ ਚੱਕੀ ਹੈ, ਮੇਰੇ ਨਾਲ ਸੀ ਉਹ ਨਹੀਂ ਹੈ। ਜਦ ਉੱਥੇ ਆਏ ਉਹ ਬੰਦਾ ਦੌੜ ਗਿਆ ਰਥ ਲੈ ਕੇ, ਪਹਿਲਾਂ ਹੀ ਦੌੜ ਗਿਆ। ਉਹ ਕਹਿੰਦੇ ਜਾਂ ਉਹਨੂੰ ਫੜਾ ਜਾਂ ਤੂੰ ਗੁਨਾਹਗਾਰ। ਜਦ ਕੋਈ ਜਵਾਬ ਨਾ ਆਇਆ ਰਾਜਾ ਕਹਿਣ ਲੱਗਿਆ ਦਰਖਤ ਦੇ ਨਾਲ ਇਹਨੂੰ ਫਾਹ ਦੇ ਦਿਓ। ਉੱਥੇ ਹੀ ਦੇਤਾ ਤੇ ਉਹ ਆ ਗਏ ਤਰਖਾਣ ਜਿਹੜੇ ਸੀ, ਕਹਿਣ ਲੱਗੇ ਕਿਉਂ ਸ਼ਾਹ ਜੀ, ਤੁਸੀਂ ਜੋ ਕਹਿੰਦੇ ਸੀ ਵੀ ਅਸੀਂ ਉਪਾਅ ਕਰ ਲਈਏ ਤਾਂ ਅਸੀਂ ਬਚ ਜਾਂਗੇ। ਕਹਿੰਦੇ ਫਿਰ ਹੈ ਪਛਾਣ ਤਾਂ ਉਹੀ ਦਰਖਤ ਹੈ ਨਾ। ਸੋ ਮਹਾਰਾਜ ਕਹਿੰਦੇ ਭਾਈ ਜੋ ਕਹੂੰ ਕਾਲ ਤੇ ਭੱਜ ਕੇ ਬਾਚੀਏ ਤੋ ਕੇ ਕੁੰਟ ਕੋ ਭੱਜ ਜਾਈਏ। ਕਹਿੰਦੇ ਦੱਸੋ ਕਿੱਥੇ ਨੱਠ ਕੇ ਜਾਈਏ? ਆਗੇ ਹੂੰ ਕਾਲ ਧਰੇ ਅਸ ਗਾਜਤ ਛਾਜਤ ਹੈ ਜੇ ਤੇ ਨਸ ਪਾਈਏ। ਜਿਥੋਂ ਡਰ ਕੇ ਨੱਠ ਕੇ ਆਏ ਸੀ ਉਹ ਤਾਂ ਮੂਹਰੇ ਹੀ ਗੱਜਦਾ, ਮੂਸਾ ਨੱਠਿਆ ਮੌਤ ਤੋਂ ਅੱਗੇ ਮੌਤ ਖੜੀ। ਐਸੋ ਨਾ ਕੋ ਗਏ ਹੋ ਕੋਈ ਦਾਵਰੇ, ਕਹਿੰਦੇ ਹਜੇ ਦੋ ਕੋਈ ਨੀ ਹੈ, ਜਾਹੇ ਅਪਾਰ ਸੇ ਘਾਪ ਵਿੱਚ ਆਈਏ, ਜਾ ਤੇ ਨਾ ਛੁੱਟੀਏ ਮੂੜ ਕਹੂੰ ਹੱਸ ਤਾਂ ਕੀ ਕਿਉਂ ਨਾ ਸ਼ਰਨਾਗਤ ਜਾਈਏ। ਸੋ ਇਸ ਤਰ੍ਹਾਂ ਦੇ ਨਾਲ ਸਾਰੇ ਮੈਦਾਨ ਦੇ ਅੰਦਰ ਯੁੱਧ ਹੋ ਰਿਹਾ ਹੈ, ਵੱਧ ਵੱਧ ਕੇ ਯੁੱਧ ਕਰ ਰਹੇ, ਤੇ ਇੱਧਰ ਬੁੱਧੂ ਸ਼ਾਹ ਦੂਸਰਾ ਪੁੱਤਰ ਵੀ ਉਹਦਾ ਸ਼ਹੀਦ ਹੋ ਗਿਆ। ਡੋਲਦਾ ਨਹੀਂ ਐਸਾ ਸਿੰਘ, ਕਿਉਂਕਿ ਗੁਰੂ ਮਹਾਰਾਜ ਨੇ ਇੱਕ ਗੱਲ ਦੱਸਤੀ ਸੀ ਉਸਨੂੰ ਕਿ ਬੁੱਧੂ ਸ਼ਾਹ ਕੂੜ ਦੀ ਪਾਲ ਤਾਂ ਟੁੱਟਦੀ ਆ, ਉਹਨੇ ਸਵਾਲ ਕਰਿਆ ਸੀ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ। ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਵੀ ਇਹ ਤਾਂ ਸਾਰਾ ਖੇਡ ਹੁਕਮ ਦਾ ਹੋ ਰਿਹਾ, ਜਿੰਨਾ ਤੁਸੀਂ ਸਮਾਜ ਦੇਖਦੇ ਹੋ ਸਭ ਹੁਕਮ ਚ ਬਣ ਰਿਹਾ। ਬੰਦੇ ਆ ਰਹੇ ਨੇ ਸੰਸਾਰ ਚ ਹੁਕਮ ਚ ਆ ਰਹੇ, ਬੰਦੇ ਜਾ ਰਹੇ ਨੇ ਸੰਸਾਰ ਚ ਹੁਕਮ ਚ ਜਾਂਦੇ, ਬੰਦੇ ਵਿਛੜ ਰਹੇ ਨੇ ਸੰਸਾਰ ਤੋਂ ਹੁਕਮ ਚ ਵਿਛ ਰਹੇ ਨੇ, ਮਿਲ ਰਹੇ ਨੇ ਸੰਸਾਰ ਵਿੱਚ ਹੁਕਮ ਦੇ ਜ਼ਰੀਏ ਮਿਲ ਰਹੇ ਨੇ, ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ। ਹੁਕਮੇ ਸਾਜੇ ਹੁਕਮੇ ਟਾਹੇ ਹੁਕਮੇ ਮੇਲ ਮਨਾਏ ਨਾ, ਹੁਕਮੇ ਸਾਜੇ ਹੁਕਮੇ ਟਾਹੇ ਹੁਕਮੇ ਮੇਲ ਮਨਾਏ ਨਾ। ਕੁਛ ਵੀ ਸੰਸਾਰ ਚ ਹੋ ਰਿਹਾ ਹੈ ਸਭ ਹੁਕਮ ਦੇ ਅਧੀਨ ਹੋ ਰਿਹਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨੇ ਜੋ ਕੁਛ ਕਰਨਾ ਸੋ ਕਰ ਰਿਹਾ, ਸਭ ਕੁਛ ਆਪੇ ਆਪ ਕਰਾਏ, ਆਪੇ ਸਿਰ ਸਿਰ ਧੰਦੇ ਲਾਏ, ਆਪੇ ਥਾਪ ਥਾਪੇ ਵੇਖੇ ਗੁਰਮੁਖ ਆਪ ਜਾਏ। ਪਰ ਇਸ ਗੱਲ ਨੂੰ ਕੋਈ ਕੋਈ ਬਿਰਲਾ ਸੰਸਾਰ ਦੇ ਅੰਦਰ ਹੈ ਜਿਹੜਾ ਹੁਕਮ ਦੇ ਨਾਲ ਇੱਕ ਸੁਰ ਹੁੰਦਾ।
ਬਿਰਲਾ ਕੋਈ ਮੰਨਦਾ ਹੈ ਭਾਵੇਂ ਜੋ ਤੈਨੂੰ ਮਾਲਦਾ, ਬਿਰਲਾ ਕੋਈ ਮੰਨਦਾ ਹੈ ਭਾਵੇਂ ਜੋ ਤੈਨੂੰ ਮਾਲਦਾ, ਮਾਲਦਾ ਬਿਰਲਾ ਕੋਈ ਮੰਨਦਾ ਹੈ ਪਾਵੇ ਜੋ ਤੈਨੂੰ ਮਾਲਕਾ ਬਿਰਲਾ ਕੋਈ ਮੰਨਦਾ ਹੈ ਪਾਵੇ ਬਿਰਲਾ ਕੋਈ ਮੰਨਦਾ ਹੈ ਪਾਵੇ ਜੋ ਤੈਨੂੰ ਬਿਰਲਾ ਕੋਈ ਮੰਨਦਾ ਹੈ ਪਾਵੇ ਜੋ ਤੈਨੂੰ ਮਾਲਕਾ ਕਰਨਾ ਸੋ ਕਰ ਪਾਇਆ ਪਾਣੀ ਵਿੱਚ ਕੋ ਬਿਰਲਾ ਆਇਆ ਦੁੱਧ ਕਰਨਾ ਸੋ ਕਰ ਪਾਇਆ ਪਾਣੀ ਵਿੱਚ ਕੋ ਬਿਰਲਾ ਪਾਣਾ ਮੰਨੇ ਸੋ ਸੁੱਖ ਪਾਏ ਪਾਣੀ ਵਿੱਚ ਸੁੱਖ ਪਾਏਗਾ ਤੇਰਾ ਪਾਣਾ ਪਾਵੈ ਤੇਜੇ ਹੀ ਸੁੱਖ ਸੱਚ ਪਵਾਵੈ ਉਹ ਪਾਣੇ ਨੂੰ ਸੋਚੈ ਦੋ ਤੇਰੀ ਆਪਣਾ ਪਾਣਾ ਯਾਦ
ਕੋਈ ਬਿਰਲਾ ਹੈ ਜੋ ਪਰਮੇਸ਼ਰ ਦੀ ਕੀਤੇ ਹੋਈ ਦੇ ਨਾਲ ਸਹਿਮਤ ਹੋ ਜਾਵੇ ਬਾਕੀ ਸੰਸਾਰ ਨਹੀਂ ਹੁੰਦਾ ਕਿਉਂਕਿ ਕੂੜ ਦੀ ਪਾਲ ਨਹੀਂ ਟੁੱਟੀ ਹੈ ਮੰਨਿਆ ਭਾਈ ਭਗੀਰਥ ਨੇ ਤਿਆਰੀ ਕਰੀ ਜਾਂਦਾ ਪਹਿਲਾਂ ਹੀ ਉਧਰਲੇ ਪਾਸੇ ਵਿਆਹ ਹੈ ਉਧਰ ਪੁੱਤਰ ਦੇ ਚਲਾਣੇ ਦਾ ਪਤਾ ਇੱਕ ਮਾਤਾ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਗੁਰਸਿੱਖਾਂ ਨੂੰ ਪ੍ਰਸ਼ਾਦਾ ਵਰ ਦਿੱਤਾ ਮਹਾਰਾਜ ਦੇ ਕੋਲੋਂ ਆਏ ਸੀ ਤੇ ਉਧਰਲੇ ਪਾਸੇ ਪ੍ਰਸ਼ਾਦਾ ਤਿਆਰ ਕਰਨ ਲੱਗ ਗਈ ਬੱਚੇ ਨੂੰ ਭੇਜਿਆ ਵੀ ਜਾ ਅੰਦਰੋਂ ਫਲਾਣੀ ਫਲਾਣੀ ਚੀਜ਼ ਚੱਕ ਲਿਆ ਅੰਦਰ ਕੋਠੜੀ ਦੇ ਅੰਦਰ ਹਨੇਰਾ ਸੀ ਉੱਥੇ ਜਿਸ ਵਕਤ ਬੱਚਾ ਗਿਆ ਕੱਢਣ ਲੱਗਿਆ ਬੜਾ ਹੀ ਜ਼ਹਿਰੀ ਨਾਗ ਸੀ ਉਹਨੇ ਡੰਗ ਮਾਰ ਕੇ ਉੱਥੇ ਹੀ ਮਾਰਤਾ ਹੁਣ ਮਾਤਾ ਦੇਖਦੀ ਹੈ ਵੀ ਆਇਆ ਨਹੀਂ ਉਹਦੇ ਬਾਅਦ ਅੰਦਰ ਗਈ ਤਾਂ ਦੇਖਿਆ ਵੀ ਪੁੱਤਰ ਚੜ੍ਹਾਈ ਕਰ ਗਿਆ ਘਰ ਵਾਲਾ ਬਾਜ਼ਾਰ ਤੋਂ ਸੌਦਾ ਲੈ ਕੇ ਆ ਗਿਆ ਕਹਿੰਦੀ ਪੁੱਤਰ ਚੜ੍ਹਾਈ ਕਰ ਗਿਆ ਹੁਣ ਇਸ ਵੇਲੇ ਰੌਲਾ ਨਹੀਂ ਆਪਾਂ ਪਾਉਣਾ ਇਹ ਗੁਰੂ ਮਹਾਰਾਜ ਲੈ ਗਏ ਆਪਣੀ ਬਸਤ ਜਿਸ ਕੀ ਬਸਤ ਕਿਸੇ ਆਗੇ ਰੱਖ ਪ੍ਰਭ ਕੀ ਆ ਗਿਆ ਮਾਨਾ ਹੈ ਮਾਥ ਹੈ ਉਸ ਤੇ ਚੌਗਨ ਕਰੇ ਨਿਹਾ ਨਾਨਕ ਸਾਹਿਬ ਸਦਾ ਦਿਆ ਬਿਲਕੁਲ ਨਾ ਪਤਾ ਲੱਗਣਾ ਤਾਂ ਮਹਾਂਪੁਰਸ਼ਾਂ ਨੂੰ ਪ੍ਰਸ਼ਾਦਾ ਛਕਾ ਕੇ ਅਰਦਾਸ ਹੋਈ ਸਭ ਕੁਛ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਚਲੇ ਗਏ ਸੰਸਕਾਰ ਕਰਦਾ ਸਭ ਕੁਛ ਕਰਦਾ ਮਹਾਰਾਜ ਨੂੰ ਜਦੋਂ ਨਮਸਕਾਰ ਕਰੀ ਮਹਾਰਾਜ ਜੀ ਅੰਤਰਜਾਮੀ ਘੱਟ ਘੱਟ ਦੇ ਜਾਣਨ ਹਾਰ ਕਹਿੰਦੇ ਮਾਤਾ ਕੀ ਹੋਇਆ ਸੀ ਤੇਰੇ ਪੁੱਤਰ ਨੂੰ ਮਹਾਰਾਜ ਤੁਹਾਡਾ ਹੀ ਸੀ ਤੁਸੀਂ ਉਹ ਦਿੱਤਾ ਸੀ ਤੁਸੀਂ ਆਪੇ ਹੀ ਲੈ ਲਿਆ ਕਹਿੰਦੇ ਜਾ ਮਾਤਾ ਹੁਣ ਇੱਕ ਦੀ ਥਾਂ ਤੇ ਅਸੀਂ ਤੇਰੇ ਘਰ ਚਾਰ ਭੇਜਦੇ ਹਾਂ ਕਿਉਂਕਿ ਤੈਂ ਆਗਿਆ ਦੇ ਵਿੱਚ ਖੁਸ਼ੀ ਮਨਾਈ ਹੈ ਸੋ ਬਿਰਲਾ ਬਿਰਲਾ ਹੁੰਦਾ ਹੈ ਕੋਈ ਵੀ ਮਹਾਰਾਜ ਕਹਿੰਦੇ ਕੋਈ ਬਿਰਲਾ ਹੈ ਜੋ ਤੁਧ ਕਰਨਾ ਸੋ ਕਰ ਪਾਇਆ ਪਾਣੇ ਵਿੱਚ ਕੋ ਬਿਰਲਾ ਆਏ ਕੋਈ ਬਿਰਲਾ ਪੁਰਸ਼ ਆਇਆ ਜਿਹੜਾ ਪਰਮੇਸ਼ਰ ਦੇ ਪਾਣੇ ਵਿੱਚ ਆਉਂਦਾ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋ ਗਏ ਲੇਕਿਨ ਅੱਖ ਦੇ ਵਿੱਚੋਂ ਹੰਝੂ ਨਹੀਂ ਜਾ ਰਹੀ ਸ਼ੁਕਰ ਕਰ ਰਿਹਾ ਹੈ ਮਹਾਰਾਜ ਨੇ ਪੂਰਾ ਕਰ ਦਿੱਤਾ ਸੀ ਸੋ ਉਸ ਵੇਲੇ ਜਦੋਂ ਸੰਗੋ ਸ਼ਾਹ ਸ਼ਹੀਦ ਹੋ ਗਿਆ ਮਹਾਰਾਜ ਨੇ ਆਪਣੇ ਹੱਥ 'ਚ ਕਮਾਨ ਲੈ ਲਈ ਉਸ ਵੇਲੇ ਇੱਕ ਹਰੀ ਚੰਦ ਸੂਰਮਾ ਮਹਾਰਾਜ ਦੇ ਸਾਹਮਣੇ ਆਇਆ, ਤਿੰਨ ਬਾਣ ਮਾਰੇ। ਪਹਿਲਾਂ ਮਹਾਰਾਜ ਦੇ ਕੰਨ ਕੋਲ ਲੱਗਿਆ, ਥੋੜਾ ਜਿਹਾ ਕਤਰਾ ਖੂਨ ਦਾ ਕੰਨ ਤੋਂ ਨਿਕਲਿਆ। ਦੂਸਰਾ ਬਾਣ ਮਾਰਿਆ, ਉਹ ਮਹਾਰਾਜ ਦੀ ਕਾਠੀ ਜਾ ਕੇ ਲੱਗਿਆ। ਤੀਸਰਾ ਮਾਰਿਆ, ਮਹਾਰਾਜ ਦੇ ਪੇਟ ਨੂੰ ਸਿੱਧਾ ਮਾਰਿਆ, ਪੇਟੀ ਨੂੰ ਚੀਰ ਕੇ ਪੇਟ ਵਿੱਚ ਥੋੜਾ ਜਿਹਾ ਚਲਿਆ ਗਿਆ। ਤੇ ਮਹਾਰਾਜ ਫਰਮਾਉਂਦੇ ਆ ਕਿ ਜਵੇ ਬਾਣ ਲਾ ਕੇ ਉਹ ਤਵੇ ਰੋਸ ਜਾ ਗਿਆ। ਉਸ ਵੇਲੇ ਮਹਾਰਾਜ ਜੀ ਨੇ ਕਮਾਨ ਹੱਥ ਚ ਲੈ ਲਈ, ਐਸੇ ਬਾਣ ਚਲਾਏ, ਕਿਧਰੇ ਹਰੀ ਚੰਦ ਗਿਆ, ਕਿਧਰੇ ਦੂਸਰੇ ਗਏ, ਸਾਰੇ ਮੈਦਾਨ ਜੰਗ ਦੇ ਅੰਦਰ ਤਸੱਲੀ ਮਚ ਗਈ। ਨੱਠਦਿਆਂ ਨੂੰ ਰਾਹ ਨਹੀਂ ਲੱਭਦਾ, ਜਿਹਦਾ ਜੀ ਕਰਦਾ ਦੌੜਿਆ ਹੀ ਚਲੇ ਜਾਂਦਾ। ਮਹਾਰਾਜ ਲਿਖਦੇ ਆ ਕਿ ਜਵਾ ਬਾਣ ਲਾ ਗਿਓ ਤਵੈ ਰੋਸ ਜਾ ਗਿਓ, ਕਰਨ ਲੈ ਕਮਾਣ ਹਣੇ ਬਾਣ ਤਾਣੂ, ਸਵੇ ਵੀਰ ਤਾਏ ਸਰੋਗਣ ਚਲਾਏ, ਤਵੈ ਤਾਕ ਬਾਣ ਹਨਿਓ ਏਕ ਜਵਾਨ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ, ਸੋ ਕਾਰੋੜ ਰਾਇਣ ਵਹਿ ਕਾਲ ਪਾਏ, ਰਣਨ ਤਿਆਗ ਭਾਗੇ ਸਭਾ ਤਰਾਸ ਭਾਗੇ। ਕਹਿੰਦੇ ਇੰਨਾ ਡਰ ਪੈ ਗਿਆ, ਇੱਕ ਦੂਏ ਨੂੰ ਕੋਈ ਸੰਭਾਲਦਾ ਨਹੀਂ ਹੈ। ਭਈ ਜੇਤ ਮੇਰੀ ਕਿਰਪਾ ਕਾਲ ਤੇ, ਕਹਿੰਦੇ ਜਿੱਤ ਹੋ ਗਈ, ਰਣਨ ਜੀਤ ਆਏ ਜਯਨ ਗੀਤ ਗਾਏ, ਤਰਨ ਤਾਰ ਵਰਖੇ ਸਭੈ ਸੂਰ ਹਰਖੇ, ਸੋ ਕਿਸੇ ਤੋਂ ਚਾਲ ਨਾ ਚੱਲੀ ਗਈ।
ਕਿਹੜਾ ਚੱਲੇਗਾ ਗੁਰਾਂ ਦੀਆਂ ਚਾਲਾਂ,
ਕਹਾਂ ਲਗੇ ਵਰਣਨ ਕਰੋ, ਮਚਿਓ ਜੁੱਧ ਪਾਰ ਜੋ ਦੂਜੈ ਜੂਝੈ ਸਵੈ, ਭਜੇ ਸੂਰ ਹਜ਼ਾਰ ਹਜ਼ਾਰਾਂ ਦੀ ਤਦਾਦ ਚ 30,000 ਸੀਗਾ, ਹਜ਼ਾਰਾਂ ਹੀ ਉੱਥੇ ਚੜਾਈ ਕਰ ਗਏ, ਕਈ ਰਾਜੇ ਚੜਾਈ ਕਰ ਗਏ, ਕਈ ਵੱਡੇ ਵੱਡੇ ਸੂਰਮੇ ਚੜਾਈ ਕਰ ਗਏ, ਜੋ ਲੂਝੇ ਜੂਝੇ ਸਵੈ, ਜਿਹੜੇ ਮੂਹਰੇ ਆਏ ਕਹਿੰਦੇ ਸਾਰ ਜੂਝ ਗਏ, ਭਜੇ ਸੂਰ ਹਜ਼ਾਰ ਭਜੋ ਸ਼ਾਹ ਪਹਾੜ ਤਾਜੀ ਤਰਪਾਇਆ। ਕਹਿੰਦੇ ਨੱਠੇ ਜਾਂਦੇ ਨੇ ਪਹਾੜਾਂ ਦੇ ਰਾਜੇ, ਚਲਿਓ ਵੀਰ ਯਾ ਤੀਰ ਯਾ ਨਾ ਚਲਾਏ, ਭਜੋ ਡੈਡ ਬਾਲਨ ਮਤ ਕਰ ਸੋ ਸਾਮ, ਭਜੇ ਸੰਗ ਲੈ ਕੇ ਸੋ ਸਾਰੀ ਸਪਾ, ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਹੇ ਵਾਹਿਗੁਰੂ ਤੇਰੀ ਜਿੱਤ ਹੋ। ਉਸ ਵੇਲੇ ਮਹਾਰਾਜ ਜੰਗ ਦੇ ਅੰਦਰ ਸੰਭਾਲ ਕਰਦੇ ਨੇ, ਸਭ ਪਿਆਰ ਦਿੰਦੇ ਨੇ ਸਾਰਿਆਂ ਨੂੰ। ਬੁੱਧੂ ਸ਼ਾਹ ਨੂੰ ਬੁਲਾਇਆ, ਵਿਹਲਾ ਹੋ ਕੇ ਆ ਗਿਆ, ਤੇ ਉਹਦੇ ਹੁਣ ਕਿਸੇ ਨੇ ਜਾਣਿਆ ਕਿ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋ ਗਏ, ਬਹੁਤ ਸਾਰੇ ਮਰੀਦ ਮਾਰੇ ਗਏ। ਉਸ ਵੇਲੇ ਦਰਦ ਜਨਾਉਣ ਵਾਸਤੇ ਕਿਸੇ ਉਸਦੇ ਆਪਣੇ ਹੀ ਆਦਮੀ ਨੇ ਉਸ ਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਿਆ,
ਤੇਰੇ ਪੁੱਜ ਗਏ ਜਗ ਦੇ ਦੀਵੇ, ਮੇਰਾ ਛਾ ਗਿਆ। ਖਾ ਗਿਆ।